कहां तुच्छ प्रभ बुद्ध हमारी बरन सके मेहमा जो तिहारी हम ना सकत कर सिफत तुम्हारी आप ले हो तुम कथा सुधारी सम्राथ गुरु सिर हाथ धर्यो गुर की नी कृपा हर नाम दियो जिस देख चरण अगन हर्यो निसबासर एक समान त्यान सुनाम सुने सुत पान डर्यो पन दास सुआस जगतर गुरु की पारस भेट परस करयो रामदास गुरु हर साथ कियो सम्राट गुरु सिर हाथ धरयो रामदास गुरु हर साथ कियो सम्राट गुरु सिर हाथ धरयो शत चवर तख्त दे मालिक सिंहासन ते सुभायमान शब्द प्रकाश नाल हिरदे विच ज्ञान की रोशनी करके अज्ञानता के अंधेरे नूं दूर करन हारे सतगुरु भगत जोग को जैतवार हर जनक उपायो शब्द गुरु प्रकाशयो हर रसन बसायो शब्द गुरु प्रकाश मन होके सिंघासन ते दीदार बख्शिश करके समुचे जगत नूं ज्ञान की रोशनी विच जीवन की जाच सिखान हारे सतगुरु गुर की महिमा क्या कहां गुर विवेक सत सर ओ आद जुगादी जुगै जुग पूरा परमेश्वर ऐसे पूरे परमेश्वर स्वरूप सतगुरु जी दे पावन चिन्ह परसदे हां बड़े ही अदब नाल मस्तक झुका के नमस्कार करके पवित्र हजूरी विच बैठ के रबी बाणी दे रस पिंडे कीर्तन श्रवण करके अते गुरमत विचारां दी सांझ दी लालसा लेके जुड़ बैठे समूह गुरु सवारियां नूं मैं बड़े अदब नाल हाथ जोड़ के जी आया कहिंदिआं बड़े अदब ते सन्मान नाल प्यार ते निम्रता सहित गुरफतेह दी सांझ लई अर्ज करदा हां जी सारे आखो वाहिगुरु जी का खालसा वाहिगुरु जी की फतेह दाते दी रहमत नाल जिंदगी मिली है जीवन जीवन बन जाए किवें जीना है संसार दा जीना सिखण दी लोड़ नहीं पैंदी सुभावक ही आ जांदा है किवें सौना है किवें जागना है किवें रोटी खानी किवें रोटी कमानी पर धर्म दी दुनिया दा किवें जीवन जीना है साडे अध्यात्मवाद विच अंदर दे आपे विच जीवन किस नूं जीवन कहिंदे ने इह विचारां ਸਾਨੂੰ ਸਤਿਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਜੋ ਮੈਂ ਲੜੀਵਾਰ ਵਿਚਾਰਾਂ ਆਰੰਭ ਕਰ ਰਿਹਾ ਹਾਂ ਉਹ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ 927 ਅੰਗ ਤੋਂ ਆਰੰਭ ਹੁੰਦੀ ਬਾਣੀ 6 ਰੁੱਤਾਂ ਨਾਲ ਸੰਬੰਧਿਤ ਰੁੱਤੀ। ਬਾਣੀ ਦਾ ਨਾਮ ਹੈ ਰੁੱਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਹਿਰਿਆਂ ਨਾਲ ਸੰਬੰਧਿਤ ਬਾਣੀ ਵੀ ਉਚਾਰੀ ਹੈ, ਜਿਹੜੇ 4 ਪਹਿਰ ਦਿਨ ਦੇ ਤੇ 4 ਪਹਿਰ ਰਾਤ ਦੇ। ਹਜ਼ੂਰ ਨੇ ਦਿਨ ਰੈਨ ਨਾਲ ਵੀ ਬਾਣੀ ਉਚਾਰੀ ਹੈ, ਰਾਤ ਤੇ ਦਿਨ ਦਾ ਕੀ ਸੰਬੰਧ ਹੈ? ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਵਾਰਾਂ ਨਾਲ ਸੰਬੰਧਿਤ ਵੀ ਬਾਣੀ ਉਚਾਰੀ ਹੈ। ਗੁਰੂ ਸਾਹਿਬ ਜੀ ਨੇ 15 ਥਿੱਤਾਂ ਨਾਲ ਸੰਬੰਧਿਤ ਬਾਣੀ ਵੀ ਉਚਾਰੀ ਹੈ। ਗੁਰੂ ਸਾਹਿਬ ਜੀ ਨੇ ਇਸੇ ਤਰ੍ਹਾਂ ਮਹੀਨਿਆਂ ਨਾਲ ਸੰਬੰਧਿਤ 12 ਮਾਹਾਂ ਦੀ ਬਾਣੀ ਵੀ ਉਚਾਰੀ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ 6 ਰੁੱਤਾਂ ਨਾਲ ਸੰਬੰਧਿਤ, ਜੋ ਕਿ 2 ਮਹੀਨੇ ਦੀ 1 ਰੁੱਤ ਹੈ ਤੇ ਕੁੱਲ 6 ਰੁੱਤਾਂ ਨੇ, ਉਹਨਾਂ ਨਾਲ ਸੰਬੰਧਿਤ ਬਾਣੀ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੈ। ਉਸ ਬਾਣੀ ਦਾ ਆਰੰਭ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਛਰਨ ਵਿੱਚ ਮਸਤਕ ਝੁਕਾ ਕੇ ਨਮਸਕਾਰ ਕਰਦਿਆਂ ਅਸੀਸ ਪ੍ਰਾਪਤ ਕਰੀਏ ਅਤੇ ਸਾਰੇ ਪਿਆਰ ਨਾਲ ਇੱਕ ਵਾਰੀ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮਕਲੀ ਮਹੱਲਾ 5ਵਾਂ, ਰੁੱਤੀ ਸਲੋਕ 1, ਓਮਕਾਰ ਸਤਿਗੁਰ ਪ੍ਰਸਾਦ।
ਰਾਮਕਲੀ ਰਾਗ ਹੈ, ਪੰਚਮ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ। ਰੁੱਤੀ ਕਹੀਏ 6 ਰੁੱਤਾਂ ਦੀ ਬਾਣੀ ਦਾ ਆਰੰਭ ਹੈ। ਆਰੰਭ ਕਰਦੇ ਹਨ ਸਲੋਕ ਨਾਲ, ਹਰ ਰੁੱਤ ਨਾਲ ਸੰਬੰਧਿਤ 2 ਸਲੋਕ ਅਤੇ 1 ਛੰਤ ਦਾ ਉਚਾਰਨ ਕੀਤਾ ਨੇ। ਪਰ ਰੁੱਤਾਂ ਤੋਂ ਆਰੰਭ ਕਰਨ ਤੋਂ ਪਹਿਲਾਂ ਹਜ਼ੂਰ ਨੇ 1 ਛੰਤ ਤੇ 2 ਸਲੋਕਾਂ ਦਾ ਜੋ ਆਰੰਭ ਵਿੱਚ ਉਚਾਰਨ ਕੀਤਾ ਹੈ, ਉਸ ਤੋਂ ਅਸੀਂ ਆਰੰਭ ਹੋ ਰਹੇ ਹਾਂ। ਮੰਗਲਾ ਚਰਨ ਕੀਤਾ ਨੇ 1 ਓਂਕਾਰ ਸਤਿ ਗੁਰ ਪ੍ਰਸਾਦ, ਪਰਮਾਤਮਾ 1 ਹੈ। ਅਨੇਕ ਆਕਾਰ ਆਪਣੇ ਚੋ ਪੈਦਾ ਕਰਕੇ ਆਪਣੇ ਵਿੱਚ ਹੀ ਟਿਕਾਈ ਬੈਠਾ ਹੈ। ਮਰਜ਼ੀ ਉਸ ਦੀ ਹੋਵੇ, ਰਜ਼ਾ ਵਿੱਚ ਭਾਣੇ ਵਿੱਚ ਆਏ ਤੇ ਸਾਰੇ ਆਕਾਰਾਂ ਨੂੰ ਆਪਣੇ ਵਿੱਚ ਹੀ ਸਮੋ ਲੈਂਦਾ ਹੈ। ਹਰਨ ਭਰਨ ਜਾਂਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹ ਐਸਾ ਓਂਕਾਰ ਸਰੂਪ ਪਰਮਾਤਮਾ ਜਿਸ ਨੂੰ ਅਸੀਂ ਇੰਜ ਤੇ ਕਹਿ ਸਕਦੇ ਹਾਂ ਕਿ ਤਮਾਮ ਅਨੇਕ ਜੀਵਾਂ ਦੇ ਅੰਦਰ ਮੌਜੂਦ ਹੈ ਪਰ ਅਨੇਕ ਨਹੀਂ ਬਣਿਆ। ਧਿਆਨ ਚ ਰੱਖਣਾ, ਅਨੇਕ ਜੀਵਾਂ ਅੰਦਰ ਹੈ ਪਰ ਆਪ ਇੰਜ 1 ਦਾ 1 ਹੈ। ਜਿਵੇਂ ਆਕਾਸ਼ ਵਿੱਚ 1 ਚੰਦਰਮਾ ਥੱਲੇ ਕਰੋੜਾਂ ਘੜੇ ਪਾਣੀ ਦੇ ਭਰ ਕੇ ਰੱਖ ਦਿੱਤੇ ਜਾਣ, ਸਾਰਿਆਂ ਵਿੱਚ ਪ੍ਰਤੀਬਿੰਬ ਆਪਣਾ ਤੇ ਦਿਖਾਉਂਦਾ ਹੈ, ਪਰ ਚੰਦ ਕਰੋੜਾਂ ਨਹੀਂ ਹੋ ਜਾਂਦਾ। ਉਹ ਚੰਦ ਜਿਵੇਂ 1 ਦਾ 1 ਰਹਿੰਦਾ ਹੈ, ਤਿਵੇਂ ਤਮਾਮ ਜੀਵਾਂ ਦੇ ਅੰਦਰ ਆਪਣਾ ਪ੍ਰਕਾਸ਼, ਆਪਣੀ ਜੋਤ, ਆਪਣੀ ਸ਼ਕਤੀ ਟਿਕਾ ਕੇ ਆਪ ਉਹ 1 ਦਾ 1 ਹੀ ਪਰਮਾਤਮਾ ਹੈ। ਤੇ ਸਤ ਕਹੀਏ ਉਹ ਸਦਾ ਕਾਇਮ ਰਹਿਣ ਵਾਲਾ ਹੈ। ਕਮਾਲ ਦੀ ਗੱਲ ਤੇ ਇਹ ਹੈ, ਹਰ 1 ਆਕਾਰ ਦੇ ਅੰਦਰ ਮੌਜੂਦ ਹੈ। ਆਕਾਰ ਜਨਮ ਲੇਵੇ, ਆਕਾਰ ਵਧਣਾ ਸ਼ੁਰੂ ਹੋ ਜਾਵੇ, ਆਕਾਰ ਦਾ ਵਿਨਾਸ਼ ਹੋ ਜਾਏ, ਪਰ ਉਸ ਕਰਤੇ ਪੁਰਖ ਦਾ ਕਦੀ ਵਿਨਾਸ਼ ਨਹੀਂ ਹੁੰਦਾ, ਉਹ ਸਦਾ ਕਾਇਮ ਰਹਿੰਦਾ। ਘੜਾ ਟੁੱਟ ਜਾਏ, ਪਾਣੀ ਰੁੜ ਜਾਏ, ਪਰ ਘੜੇ ਦੇ ਅੰਦਰ ਜੋ ਪ੍ਰਤੀਬਿੰਬ ਰੂਪ ਵਿੱਚ ਚੰਦਰਮਾ ਹੈ, ਉਹ ਪਾਣੀ ਦੇ ਰੁੜਨ ਨਾਲ ਰੁੜਿਆ ਭਾਵੇਂ ਨਜ਼ਰ ਆਏ, ਪਰ ਚੰਦ ਮੌਜੂਦ ਰਹਿੰਦਾ ਹੈ। ਤੋ ਉਹ ਸਦਾ ਸਤ ਹੈ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਰੱਖਣੀ ਅਸੀਂ ਉਸ ਨੂੰ ਜਾਣ ਸਕਦੇ ਹਾਂ। ਆਪਣੀ ਅੱਖ ਨਹੀਂ ਉਸ ਨੂੰ ਦੇਖ ਸਕਦੀ, ਯਤਨ ਵੀ ਕਰੀਏ ਕਿ ਪ੍ਰਮਾਤਮਾ ਨਜ਼ਰ ਆਏ। ਧਿਆਨ ਚ ਰੱਖਿਓ, ਆਪਣੇ ਅੰਦਰ ਹੈ ਤਦ ਵੀ ਨਜ਼ਰ ਨਹੀਂ ਆਉਂਦਾ, ਆਪਣੇ ਪਾਸ ਹੈ ਤਦ ਵੀ ਨਜ਼ਰ ਨਹੀਂ ਆਉਂਦਾ, ਬਾਹਰ ਅੱਖ ਦੇ ਸਾਹਮਣੇ ਮੌਜੂਦ ਹੈ ਤਦ ਵੀ ਨਜ਼ਰ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ ਜਿਸ ਦਿਨ ਹੋ ਜਾਏ, ਦੇਖਣ ਵਾਲੀ ਅੱਖ ਮਿਲ ਜਾਏ, ਉਸ ਦਿਨ ਉਸ ਨੂੰ ਦੇਖ ਸਕਦੇ ਹਾਂ। ਇਹਨਾਂ ਅੱਖਾਂ ਨੇ ਦੁਨੀਆਂ ਤੇ ਬਹੁਤ ਦੇਖੀ ਏ, ਲੋਇਨ ਲੋਈ ਡਿੱਠ, ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੋ ਮਾਂ ਪੀਰੀ ਉਸ ਵਾਹਿਗੁਰੂ ਨੂੰ ਦੇਖਣ ਵਾਲੀ ਅੱਖ ਗੁਰੂ ਪਾਸੋਂ ਮਿਲਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਉਸ ਇੱਕ ਓੰਕਾਰ ਸਦਾ ਕਾਇਮ ਰਹਿਣ ਵਾਲੇ ਸਤ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਰਾਹੀਂ ਜਾਣ ਸਕਦੇ ਹਾਂ ਜੀ।
ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੁ ਸਤ ਹੈ ਧੂਰ।
ਕਰ ਬੰਧਨ ਪ੍ਰਭ ਪਾਰ ਬ੍ਰਹਮ ਬੰਦਨਾ ਕਰ ਨਮਸਕਾਰ ਕਰ ਉਸ ਅੱਗੇ। ਅਸੀਂ ਜਦੋਂ ਮਸਤਕ ਝੁਕਾ ਕੇ ਨਮਸਕਾਰ ਦੀ ਗੱਲ ਨੂੰ ਸਮਝ ਲਵਾਂਗੇ ਨਾ, ਸਮਝ ਲੈਣਾ ਕਿ ਅੰਦਰ ਹਿਰਦੇ ਵਿੱਚ ਕੁਛ ਭਰ ਜਾਏਗਾ। ਹਜ਼ੂਰ ਨੇ ਤੇ ਥਾਂ ਥਾਂ ਤੇ ਸਾਨੂੰ ਦਰਸਾਇਆ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਜਾਂ ਹਜ਼ੂਰ ਕਹਿੰਦੇ ਨੇ ਕਰੋ ਬੰਦਨਾ ਅਨਕ ਵਾਰ ਸ਼ਰਨ ਪਰੋ ਹਰ ਰਾਏ, ਭਰਮ ਕਟਿਆ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ। ਜਿਸ ਦਿਨ ਸੀਸ ਝੁਕਦਾ ਹੈ ਮੈਂ ਅਰਜ ਕਰਾਂ, ਹਿਰਦੇ ਦਾ ਹੰਕਾਰ ਝੁਕ ਜਾਂਦਾ ਹੈ, ਅੰਦਰ ਦੀ ਮੈਂ ਝੁਕ ਜਾਂਦੀ ਹੈ, ਉਸ ਦਿਨ ਜ਼ਿੰਦਗੀ ਵਿੱਚ ਕੋਈ ਗਿਆਨ ਭਰਿਆ ਜਾ ਸਕਦਾ ਹੈ। ਔਰ ਇੱਕ ਅਦੀਬ ਨੇ ਤੇ ਬੜੇ ਸੁੰਦਰ ਬੋਲ ਲਿਖੇ ਨੇ, ਕਹਿਣ ਲੱਗਾ ਮੈਂ ਸਿਜਦਾ ਕਰਦਿਆਂ ਲੋਕਾਂ ਨੂੰ ਦੇਖਿਆ, ਸਰੀਰ ਝੁਕਦਾ ਹੈ ਪਰ ਅੰਦਰ ਹੰਕਾਰ ਤਿਵੇਂ ਦਾ ਤਿਵੇਂ ਕਾਇਮ ਰਹਿੰਦਾ, ਝੁਕਣਾ ਉੱਠਣਾ ਫਿਰ ਝੁਕਣਾ, ਇਹ ਕੈਸੀ ਸਲਾਮ। ਝੁਕਣਾ ਉੱਠਣਾ ਫਿਰ ਝੁਕਣਾ, ਇਹ ਕੈਸੀ ਸਲਾਮ ਹੈ, ਨਿਯਮ ਸਿਜਦੇ ਕਾ ਸਰ ਝੁਕਾ ਔਰ ਫਿਰ ਨਾ ਉਠਾ। ਪੁੱਛਿਆ ਬਾਬਾ ਕਿ ਸਿਰ ਥੱਲੇ ਹਰ ਵੇਲੇ ਲਗਾਈ ਰੱਖੀਏ, ਖੜੇ ਨਾ ਹੋਈਏ, ਕਿ ਸਿਜਦਾ ਐਸਾ ਸਿਜਦਾ ਸਿਜਦਾ ਪ੍ਰਵਾਨ ਹੈ। ਤੇ ਸਾਈਂ ਫਕੀਰ ਨੇ ਆਖਿਆ ਸੀ ਸਰੀਰ ਭਾਵੇਂ ਝੁਕ ਕੇ ਉੱਠ ਜਾਏ ਪਰ ਅੰਦਰ ਦਾ ਹੰਕਾਰ ਨਾ ਕਿਤੇ ਉੱਠ ਜਾਏ। ਤੂੰ ਸਿਰ ਝੁਕਾ ਬੰਦਨਾ ਕਰ ਉਸ ਵਾਹਿਗੁਰੂ ਜੀ ਅੱਗੇ, ਪਰ ਐਸਾ ਝੁਕ ਕਿ ਅੰਦਰ ਹਿਰਦਾ ਤੇਰਾ ਇੱਕੋ ਇੱਕ ਵਾਹਿਗੁਰੂ ਦੀ ਹੋਂਦ ਨੂੰ ਕਬੂਲ ਕਰ ਲਵੇ। ਤੇ ਝੁਕੇ ਝੁਕਤਾ ਵਹੀ ਹੈ ਜਿਸ ਮੇਂ ਜਾਨ ਹੋਤੀ ਹੈ, ਅਕੜ ਤੋਂ ਮੁਰਦੇ ਕੀ ਪਹਿਚਾਨ ਹੋਤੀ ਹੈ। ਲੋਕ ਝੁਕਾਣਾ ਤੇ ਜਾਣਦੇ ਨੇ ਪਰ ਝੁਕਣ ਲਈ ਕੋਈ ਕੋਈ ਵਿਰਲਾ ਤਿਆਰ ਹੁੰਦਾ ਹੈ। ਸਿਕੰਦਰ ਨੇ ਸਾਰੇ ਸੰਸਾਰ ਨੂੰ ਆਪਣੇ ਕਦਮਾਂ ਵਿੱਚ ਝੁਕਾਉਣ ਦਾ ਯਤਨ ਕੀਤਾ ਤੇ ਇੱਕ ਦਿਨ ਅਖੀਰ ਜਦੋਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਉਸਨੇ ਦੇਖੀ ਸੀ ਤੇ ਸਿਕੰਦਰ ਦੇ ਮੁਖੋਂ ਵੀ ਇਹ ਗੱਲ ਨਿਕਲੀ ਸੀ, ਕਹਿਣ ਲੱਗਾ ਸਰ ਜ਼ਮਾਨੇ ਕੋ ਤੋ ਕਰ ਗਿਆ ਹੂੰ ਮੈਂ, ਮਗਰ ਇਸ ਦਿਲ ਸੇ ਡਰ ਗਿਆ ਹੂੰ ਮੈਂ। ਕਹਿਣ ਲੱਗਾ ਜਦੋਂ ਮੈਂ ਦੇਖਦਾ ਸਾਰੀ ਦੁਨੀਆ ਮੇਰੇ ਅੱਗੇ ਝੁਕਦੀ ਹੈ ਪਰ ਮੇਰੀ ਹਾਂ ਮੈਂ ਤੇ ਮੇਰੇ ਅੱਗੇ ਅਜੇ ਵੀ ਉਸੇ ਤਰ੍ਹਾਂ ਸਿਰ ਝੁਕੀ ਬੈਠੀ ਹੈ। ਜਿਸ ਦਿਨ ਬੰਦਨਾ ਹੋ ਜਾਂਦੀ ਹੈ, ਸੀਸ ਝੁਕਦਾ, ਮੈਂ ਅਰਜ ਕਰਾਂ ਅੰਦਰੋਂ ਹਿਰਦੇ ਦੀ ਭਾਵਨਾ ਝੁਕਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਤੇ ਮੱਥਾ ਟੇਕਣ ਵਾਲੇ ਲੋਕਾਂ ਦੀ ਗੱਲ ਨੂੰ ਇਸ ਢੰਗ ਨਾਲ ਵੀ ਬਿਆਨ ਕੀਤਾ, ਕਹਿਣ ਲੱਗੇ ਅਕੇਲੇ ਸੀਸ ਝੁਕਣ ਦੀ ਗੱਲ ਨਹੀਂ ਹੈ, ਸਿਜਦੇ ਕਰੈ ਅਨੇਕ ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਆਵਤ ਹੈ ਸੀਸ ਕੋ ਕਹਾਂ ਭਇਓ ਮਲ, ਜੋ ਪੈ ਕਾਢਤ ਅਨੇਕ ਡੰਡ, ਸੋ ਤੋ ਨਾ ਡੰਡੌਣ ਅਸਤਾਂਗ ਅਸਥਿਤ ਕੋ ਕਹਾਂ ਭਇਓ ਰੋਗੀ, ਜੋ ਪੈ ਡਰ ਰਹਿਓ ਉਰਦ ਮੁਖ, ਮਨ ਤੇ ਨਾ ਮੂਡ ਨਹਿਰਾਇਓ ਆਦਿ ਇਸ ਕੋ ਕਾਮਨਾ ਅਧੀਨ, ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਵਿਹੀਨ, ਕੈਸੇ ਪਾਵਾਂ ਜਗਦੀਸ਼ ਕੋ। ਕਹਿਣ ਲੱਗੇ ਸਿਜਦੇ ਕਰਨ ਵਾਲੇ ਤੇ ਅਨੇਕ ਦੇਖੇ ਨੇ, ਇੱਕ ਤੋਪ ਚਲਾਉਣ ਵਾਲਾ ਤੋਪ ਵਿੱਚ ਗੋਲਾ ਪਾ ਕੇ ਜਦੋਂ ਨਿਸ਼ਾਨਾ ਸਿੱਧਦਾ ਸਿਰ ਤੇ ਉਹ ਵੀ ਝੁਕਾਉਂਦਾ ਪਰ ਕਿਸੇ ਦੀ ਜਾਨ ਲੈਣ ਵਾਸਤੇ। ਅਪਰਾਧੀ ਦੂਣਾ ਨਿਵੈ, ਕੋਈ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਵੀ ਤੇ ਤੀਰ ਕਮਾਨ ਤੇ ਤੀਰ ਰੱਖ ਕੇ ਸੀਸ ਝੁਕਾਉਂਦਾ ਹੋਵੇਗਾ, ਕੋਈ ਬੰਦੂਕ ਵਿੱਚ ਗੋਲੀ ਪਾ ਕੇ ਨਿਸ਼ਾਨਾ ਸਿੱਧਣ ਵਾਸਤੇ ਵੀ ਤੇ ਸੀਸ ਝੁਕਾਉਂਦਾ ਹੋਵੇਗਾ, ਪਰ ਉਸ ਦੇ ਸੀਸ ਝੁਕਾਉਣ ਵਿੱਚ ਵੀ ਤੇ ਕਪਟ ਛੁਪਿਆ ਪਿਆ ਹੈ। ਸਿਜਦੇ ਕਰੈ ਅਨੇਕ ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਆਵਤ ਹੈ ਸੀਸ ਕੋ, ਕਹਿੰਦੇ ਪੋਸਤ ਖਾਧਾ ਨਸ਼ਾ ਖਾਧਾ ਤੇ ਸਿਰ ਉੱਪਰ ਚੁੱਕ ਕੇ ਬੈਠਾ ਹੀ ਨਹੀਂ ਜਾਂਦਾ, ਸਿਰ ਤੇ ਥੱਲੇ ਨੂੰ ਪਿਆ ਡਿੱਗਦਾ ਤੇ ਕੀ ਆਖਾਂਗੇ ਵੀ ਮੱਥਾ ਪਿਆ ਟੇਕਦਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਹੀਂ ਉਹ ਤੇ ਨਸ਼ੇ ਦੇ ਅਧੀਨ ਆਪਣਾ ਸੀਸ ਚੁਕਾਈ ਜਾ ਰਿਹਾ ਹੈ। ਕਹਿਣ ਲੱਗੇ ਇੱਕ ਮਲ ਨੂੰ ਦੇਖਿਆ, ਪਹਿਲਵਾਨ ਨੂੰ ਦੇਖਿਆ ਕਸਰਤ ਕਰਨ ਵਾਸਤੇ, ਉਹ ਵੀ ਤੇ ਡੰਡ ਕੱਢਦਾ ਬੈਠਕਾਂ ਕੱਢਦਾ ਸੀਸ ਤੇ ਝੁਕਾਉਂਦਾ ਪਰ ਉਸ ਦੇ ਸੀਸ ਝੁਕਾਉਣ ਵਿੱਚ ਕਿਸੇ ਅੱਗੇ ਵੰਦਨਾ ਨਹੀਂ ਹੋ ਰਹੀ। ਉਹ ਤੇ ਆਪਣੀ ਕਸਰਤ ਕਰਨ ਵਾਸਤੇ, ਆਪਣੇ ਆਪ ਨੂੰ ਤਾਕਤਵਰ ਬਣਾਉਣ ਵਾਸਤੇ ਪਿਆ ਡੰਡ ਕੱਢਦਾ ਪਿਆ ਹੈ। ਕਹਾਂ ਪਿਓ ਮੱਲ ਜੋ ਪੈ ਕਾਢਤ ਅਨੇਕ ਡੰਡ, ਸੋ ਤੋ ਨਾ ਡੰਡੋਤ ਅਸ਼ਟਾਂਗ ਅਸਥਿਤ ਕੋ। ਉਹਨੂੰ ਤੇ ਨਹੀਂ ਆਖਾਂਗੇ ਨਾ ਵੀ ਇਹ ਦੰਡਵਤ ਪ੍ਰਣਾਮ ਪਿਆ ਕਰਦਾ ਹੈ, ਤੇ ਦੰਡਵਤ ਪ੍ਰਣਾਮ ਦੇ ਅਰਥ ਹੀ ਇਹ ਸਨ, ਸਰੀਰ ਡੰਡੇ ਵਾਂਗੂ ਸਿੱਧਾ ਹੋ ਕੇ ਮਸਤਕ ਝੁਕਾਉਂਦਾ, ਮਨ ਵੀ ਡੰਡੇ ਵਾਂਗੂ ਸਿੱਧਾ ਹੋ ਜਾਂਦਾ। ਸਰੀਰ ਤੇ ਡੰਡੇ ਵਾਂਗੂ ਸਿੱਧਾ ਕੀਤਾ, ਪਰ ਮਨ ਨੇ ਤੇ ਸੱਪ ਵਾਂਗੂ ਅੰਦਰ ਵਲ ਮਾਰੇ ਹੋਏ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੰਦਨਾ ਉਸ ਵੀ ਨਹੀਂ ਕੀਤੀ ਜੇ ਕੋਈ ਰੋਗ ਨਾਲ ਗ੍ਰਸਿਆ ਹੋਇਆ ਰੋਗੀ ਆਪਣਾ ਸਿਰ ਥੱਲੇ ਸੁੱਟੀ ਬੈਠਾ ਤੇ ਉਹ ਤੇ ਬਾਰ ਬਾਰ ਸਿਰ ਥੱਲੇ ਸੁੱਟਦਾ ਫਿਰ ਉੱਪਰ ਚੁੱਕਦਾ, ਪਰ ਰੋਗ ਦੇ ਅਧੀਨ ਕਹਿਣ ਲੱਗੇ ਉਸ ਦਾ ਵੀ ਉਹ ਮੱਥਾ ਟੇਕਣਾ ਨਹੀਂ ਗਿਣਿਆ ਜਾਏਗਾ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਕਹਿਣ ਲੱਗੇ ਜੇ ਕਾਮਨਾ ਦੇ ਅਧੀਨ ਅੰਦਰ ਅਨੇਕ ਕਿਸਮ ਦੇ ਧਨ ਸੰਪਦਾ ਦੇ ਅਧੀਨ ਜ਼ਿੰਦਗੀ ਪਈ ਬੀਤਦੀ ਏ ਤੇ ਹੰਕਾਰ ਵਿੱਚ ਭਰਿਆ ਤੇ ਰੱਬ ਦੀ ਭਾਵਨਾ ਤੋਂ ਸੱਖਣਾ ਮਨੁੱਖ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਉਸ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਮੈਂ ਵੰਦਨਾ ਕਰਾਂ ਤੇ ਉਸ ਵੰਦਨਾ ਦੇ ਵਿੱਚ ਐਸੀ ਅਵਸਥਾ ਬਣ ਜਾਏ, ਕਰ ਬੰਧਨ ਪਰ ਪਾਰ ਬ੍ਰਹਮ ਬਾਛੋਂ ਸਾਧੈ ਤੂਰ। ਹੇ ਵਾਹਿਗੁਰੂ, ਮੈਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ ਤੇ ਮੇਰੇ ਤੇ ਇਹ ਰਹਿਮਤ ਕਰੋ ਕਿ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜ ਮੈਨੂੰ ਮਿਲ ਜਾਏ। ਹੁਣ ਧਿਆਨ ਚ ਰੱਖਣਾ, ਮੱਥਾ ਵੀ ਟੇਕਿਆ ਹੈ ਤੇ ਚਰਨ ਧੂੜ ਦੀ ਮੰਗ ਵੀ ਕੀਤੀ ਹੈ। ਕੋਈ ਐਸਾ ਬੰਦਗੀ ਵਾਲਾ, ਕੋਈ ਸਿਮਰਨ ਵਾਲਾ ਜਿਉੜਾ ਮਿਲ ਜਾਏ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਚੂਕੇ ਜਿੱਥੇ ਸਾਧੋ ਧੂਰ ਦੀ ਗੱਲ ਹਜ਼ੂਰ ਨੇ ਕੀਤੀ ਏ, ਇੱਕ ਗੱਲ ਧਿਆਨ ਚ ਰੱਖ ਲੈਣਾ, ਕਿੱਥੇ ਮਨੁੱਖ ਦੇ ਅੰਦਰ ਇਹ ਭਾਵਨਾ ਬਣਦੀ ਏ ਕਿ ਕਿਤੇ ਮੈਂ ਸਾਧ ਸੰਗਤ ਦੀ ਚਰਨ ਧੂੜ ਲੈ ਕੇ ਤੇ ਆਪਣੇ ਮਸਤਕ ਤੇ ਲਗਾਵਾਂ। ਜਦੋਂ ਕਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਅਸੀਂ ਝਾਤ ਮਾਰ ਕੇ ਦੇਖਦੇ ਹਾਂ ਨਾ, ਇਹ ਬੋਲ ਸਿਰਫ ਰਸਨਾ ਤੋਂ ਕਥਨ ਹੀ ਨਹੀਂ ਕੀਤੇ ਨੇ, ਕਾਬਲ ਤੋਂ ਸੰਗਤਾਂ ਆਉਂਦੀਆਂ ਨੇ, ਸੰਗਤਾਂ ਦੀਦਾਰ ਕਰਨ ਵਾਸਤੇ ਹਰਿਮੰਦਰ ਸਾਹਿਬ ਦੇ ਅੰਦਰ ਜਾਂਦੀਆਂ ਨੇ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਰ ਸਿੰਘਾਸਨ ਤੇ ਨਾ ਬੈਠੇ ਦੇਖ ਕੇ ਸੰਗਤਾਂ ਦੇ ਵਿੱਚੋਂ ਆਵਾਜ਼ ਆਈ, ਸਤਿਗੁਰੂ ਕਿੱਥੇ ਨੇ? ਤੇ ਸੇਵਾਦਾਰ ਨੇ ਆਖਿਆ ਸੀ, ਆਓ ਤੁਹਾਨੂੰ ਮੈਂ ਦਿਖਾਉਂਦਾ ਹਾਂ ਸਤਿਗੁਰੂ ਕਿੱਥੇ ਨੇ। ਬਾਹਰ ਲੈ ਆਂਦਾ ਨੇ, ਜਿੱਥੇ ਸੰਗਤਾਂ ਨੇ ਜੋੜੇ ਉਤਾਰੇ ਨੇ ਉੱਥੇ ਆ ਗੱਲ ਦੇ ਪੱਲੂ ਦੇ ਨਾਲ ਸੰਗਤਾਂ ਦੇ ਜੋੜੇ ਪੈ ਝਾੜਦੇ ਨੇ। ਬਾਹਰ ਆ ਕੇ ਕੀ ਪੈ ਦੇਖਣ, ਹੱਥ ਹੀ ਰਹਿ ਗਏ ਜੋੜੇ। ਬਾਹਰ ਆ ਕੇ ਕੀ ਪੈ ਦੇਖਣ, ਹੱਥ ਹੀ ਰਹਿ ਗਏ ਜੋੜੇ। ਧੰਨ ਗੁਰੂ ਅਰਜਨ ਦੇਵ ਸੰਗਤਾਂ ਦੇ ਸਾਫ ਕਰਨ ਪਏ ਜੋੜੇ। ਸੰਗਤਾਂ ਦੀਆਂ ਅੱਖਾਂ ਵਿੱਚੋਂ ਆਂਸੂ ਆ ਗਏ ਸੀ, ਮਹਾਰਾਜ ਆਪ ਗੁਰੂ ਹੋ ਕੇ ਇਹ ਕੀ ਪੈ ਕਰਦੇ ਹੋ? ਸਤਿਗੁਰੂ ਕਹਿਣ ਲੱਗੇ, ਨਹੀਂ ਤੁਸੀਂ ਗੁਰੂ ਦੀ ਚਰਨ ਸ਼ਰਨ ਵਿੱਚ ਇਤਨੀ ਦੂਰੋਂ ਪ੍ਰੇਮ ਤੇ ਸ਼ਰਧਾ ਲੈ ਕੇ ਪੁੱਜੇ ਹੋ, ਤੁਹਾਡੇ ਚਰਨ ਵੀ ਇਤਨੇ ਮਹਾਨ ਚਰਨ ਬਣ ਗਏ ਨੇ ਕਿ ਉਹਨਾਂ ਵਿੱਚ ਪਾਏ ਹੋਏ ਜੋੜੇ, ਜੋੜਿਆਂ ਥੱਲੇ ਲੱਗੀ ਹੋਈ ਰਾਖ ਰਜ, ਉਹ ਚਰਨ ਰਜ ਬਣ ਗਈ ਹੈ। ਸਤਿਗੁਰੂ ਕਹਿਣ ਲੱਗੇ, ਜਦੋਂ ਕਦੀ ਗੁਰੂ ਕੇ ਸਿੱਖ ਨੂੰ ਇਹ ਸੇਧ ਮਿਲ ਜਾਏਗੀ ਕਿ ਜਿਸ ਦੇ ਅੰਦਰ ਨਿਮਰਤਾ ਤੇ ਪ੍ਰੇਮ ਭਰ ਜਾਏਗਾ, ਸਾਧ ਸੰਗਤ ਦੀ ਚਰਨ ਧੂੜ ਲੋਚਦਾ ਹੋਵੇਗਾ, ਸਮਝ ਲੈਣਾ ਹਿਰਦੇ ਵਿੱਚ ਕੋਈ ਬੰਦਗੀ ਨਾਮ ਸਿਮਰਨ ਦੀ ਗੱਲ ਆ ਬਣੇਗੀ। ਸਤਿਗੁਰੂ ਕਹਿੰਦੇ ਨੇ, ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋਂ ਸਾਧ ਹੈ ਧੂਰ। ਅਗਲੀ ਪੰਕਤੀ ਦਾ ਧਿਆਨ ਨਾਲ ਸਰਵਣ ਕਰਨਾ ਜੀ,
ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ।
ਉਸ ਭਰਪੂਰ ਪਰਮਾਤਮਾ ਨੂੰ ਮੈਂ ਆਪਣੀ ਰਸਨਾ ਨਾਲ ਸਿਮਰਨ ਕਰਾਂ, ਪਰ ਇੱਕ ਸ਼ਰਤ ਹੈ ਕਿ ਆਪ ਨਿਵਾਰ, ਆਪਣੀ ਹੋਮੈ ਛੱਡ, ਆਪਣੀ ਮੈਂ ਨੂੰ ਦੂਰ ਕਰ। ਕੋਈ ਵੀ ਪੱਲੇ ਵਿੱਚ ਗੁਣ ਦਾ ਹੰਕਾਰ ਲੈ ਕੇ ਸਿਮਰਨ ਦੀ ਰਾਹ ਤੇ ਨਾ ਚੱਲੀ, ਕੋਈ ਆਪਣੀ ਅਕਲ ਤੇ ਸਿਆਣਪ ਦੇ ਪੱਥ ਤੇ ਚੱਲ ਕੇ ਸਿਮਰਨ ਦੀ ਤਰਫ ਕਦਮ ਨਾ ਉਠਾਈ, ਬਲਕਿ ਆਪਣੀ ਹਉਮੈ ਨੂੰ ਪੂਰਨ ਤੌਰ ਤੇ ਨਿਵਾਰਨ ਕਰ ਦੇ ਕਿ ਹੇ ਮਾਲਕ, ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਹੇ ਮੇਰੇ ਮਾਲਕ, ਮੈਂ ਬਿਲਕੁਲ ਕੁਛ ਨਹੀਂ ਹਾਂ, ਮੈਂ ਆਪਣੇ ਸਰੀਰ ਵੱਲ ਝਾਤ ਮਾਰਾਂ, ਇਹ ਸਿਵਾ ਖਾਕ ਤੋਂ ਹੋਰ ਕੁਛ ਵੀ ਨਹੀਂ, ਅੰਦਰ ਆਪ ਦੀ ਜੋਤ ਹੈ, ਆਪ ਦੀ ਸ਼ਕਤੀ ਹੈ ਕਿ ਮੇਰਾ ਸਰੀਰ ਹੈ, ਜੇ ਆਪ ਜੀ ਦੀ ਜੋਤ ਤੇ ਸ਼ਕਤੀ ਨਾ ਹੋਵੇ ਤੇ ਮੇਰਾ ਸਰੀਰ ਸਰੀਰ ਹੀ ਨਾ ਰਹਿ ਜਾਏ। ਤੇ ਹਜ਼ੂਰ ਕਹਿੰਦੇ ਨੇ ਆਪ ਨਿਵਾਰ, ਆਪਣੇ ਆਪੇ ਨੂੰ ਨਿਵਾਰ, ਆਪਣੇ ਹਉਮੈ ਤੇ ਹੰਕਾਰ ਨੂੰ ਅੰਦਰੋਂ ਦੂਰ ਕਰ। ਹੰਕਾਰ ਦੋ ਤਰ੍ਹਾਂ ਦਾ, ਇੱਕ ਹੈ ਕਿਸੇ ਧਨ ਬਾਹੂਬਲ ਅਕਲ ਆਦਿਕ ਦਾ, ਕੋਈ ਗੁਣ ਦਾ, ਕੋਈ ਸੰਪਦਾ ਦਾ, ਤੇ ਦੂਸਰਾ ਹੰਕਾਰ ਹੈ ਵੀ ਧਨ ਸੰਪਦਾ ਦੇ ਗੁਮਾਨ ਵਿੱਚ ਤੇ ਨਹੀਂ ਹੈ ਪਰ ਵੈਸੇ ਕਹਿੰਦਾ ਵੀ ਮੈਂ ਵੀ ਤੇ ਹਾਂ ਹੀ ਹੈ ਨਾ ਕੁਛ, ਚਲੋ ਜੇ ਮੇਰੇ ਕੋਲ ਧਨ ਨਹੀਂ ਹੈ ਤੇ ਫਿਰ ਵੀ ਮੈਂ ਤੇ ਹਾਂ ਹੀ ਹੈ ਨਾ ਕੁਛ। ਜਿਤਨੀ ਦੇਰ ਉਹ ਮੈਂ ਅੰਦਰ ਬੈਠੀਏ ਉਤਨੀ ਦੇਰ ਤੂੰ ਦਾ ਸਫ਼ਰ ਹੀ ਨਹੀਂ ਆਰੰਭ ਹੋ ਸਕਦਾ। ਜਿਸ ਦਿਨ ਆਪਣੀ ਮੈਂ ਨੂੰ ਪੂਰਨ ਤੌਰ ਤੇ ਨਿਵਾਰਨ ਕਰ ਦਿੰਦਾ, ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ, ਘੜੇ ਦੇ ਉੱਤੇ ਦਿੱਤੀ ਹੋਈ ਚਪਨੀ। ਅੰਤਰ ਆਤਮੇ ਘੜੇ ਨਾਲ ਇੱਕ ਗੱਲ ਕਰਨ ਲੱਗੀ, ਕਹਿਣ ਲੱਗੀ ਜੀ ਦੇਖੋ ਨਾ ਇਕੱਠੇ ਇੱਕੋ ਥਾਂ ਤੇ ਜ਼ਮੀਨ ਖੋਦਰ ਕੇ ਮਿੱਟੀ ਦਾ ਢੇਰ ਬਣੇ ਸਨ, ਮਿੱਟੀ ਘੁਮਿਆਰ ਨੇ ਇੱਕ ਥਾਂ ਤੋਂ ਹੀ ਲਈ, ਤੁਹਾਨੂੰ ਘੜਾ ਬਣਾ ਦਿੱਤਾ ਤੇ ਮੈਨੂੰ ਚਪਨੀ। ਹਾਂ ਤੇ ਇੱਕ ਹੀ ਖਾਨਦਾਨ ਵਿੱਚੋਂ ਇੱਕੋ ਆਵੀ ਵਿੱਚ ਪੈ ਕੇ ਦੋਨੋਂ ਪੱਕੀਆਂ ਤੇ ਇਕੱਠੇ ਹੁਣ ਬੜੀ ਦੇਰ ਤੋਂ ਰਹਿ ਰਹੇ ਹਾਂ। ਤੁਸੀਂ ਘੜਾ ਬਣ ਕੇ, ਮੈਂ ਉੱਪਰ ਚਪਨੀ ਬਣ ਕੇ ਬੈਠੀ ਹਾਂ, ਤੁਸੀਂ ਪਾਣੀ ਦੇ ਭਰੇ ਹੋਏ ਤੇ ਹੈਰਾਨੀ ਦੀ ਗੱਲ ਤੇ ਇਹ ਹੈ ਬਾਹਰੋਂ ਜਿਹੜੇ ਆਉਂਦੇ ਨੇ ਉਹ ਭਰ ਕੇ ਚਲੇ ਜਾਂਦੇ ਨੇ, ਮੈਂ ਕੋਲ ਰਹਿੰਦੀ ਹਾਂ ਹਰ ਵੇਲੇ ਇੱਕ ਚੁੱਲੀ ਨਾਲ ਭਰ ਜਾਣ ਵਾਲੀ, ਮੈਨੂੰ ਸੱਖਣੀ ਦਾ ਸੱਖਣੀ ਰੱਖਿਆ ਹੋਇਆ ਜੀ। ਜਦੋਂ ਚਪਨੀ ਨੇ ਇਹ ਗਿਲਾ ਕੀਤਾ ਨਾ ਵੀ ਬਾਹਰੋਂ ਕੋਈ ਗਲਾਸ ਲੈ ਕੇ ਆਇਆ ਭਰ ਕੇ ਚਲਾ ਗਿਆ, ਕੋਈ ਜੱਗ ਤੇ ਕਮੰਡਲ ਲੈ ਕੇ ਆਇਆ ਪਾਣੀ ਦਾ ਭਰ ਕੇ ਚਲਾ ਗਿਆ, ਮੈਂ ਨਾਲ ਰਹਿੰਦੀ ਹੋਈ ਪਾਣੀ ਤੋਂ ਸੱਖਣੀ ਰਹਿੰਦੀ ਹਾਂ। ਚਪਣੀ ਬੋਲੀ ਘੜੇ ਤਾਈ ਤੁਸੀਂ ਪਾਣੀ ਵੰਡਦੇ ਜਾਂਦੇ, ਜੋ ਆਉਂਦੇ ਨੇ ਖਾਲੀ ਖਾਲੀ ਭਰ ਭਰ ਪਏ ਨੇ ਜਾਂਦੇ, ਮੈਂ ਰਹਿੰਦੀ ਹਰ ਸੰਗ ਤੁਹਾਡੇ ਪਰ ਸੱਖਣੀ ਹੀ ਰਹਿੰਦੀ। ਉਹ ਕਹਿਣ ਲੱਗਾ ਸਿਰ ਚੜ ਰਹਿਣ ਨਾ ਮਿਲਦਾ ਕਤਰਾ ਜੋ ਨਿਭਦੇ ਭਰ ਜਾਂਦੇ, ਤੂੰ ਮੇਰੇ ਸਿਰ ਤੇ ਚੜ ਕੇ ਬੈਠੀ ਰਹਿੰਦੀ ਹੈ, ਤੈਨੂੰ ਕਿੱਥੋਂ ਭਰਦੇ ਆ, ਜਿਹੜੇ ਨਿਭਦੇ ਨੇ ਉਹ ਭਰਦੇ ਨੇ। ਘੜੇ ਨੇ ਅਗਲੀ ਗੱਲ ਇੱਕ ਬੜੀ ਕਮਾਲ ਦੀ ਅੰਤਰ ਆਤਮਕ ਆਵਾਜ਼ ਚੋਂ ਆਖੀ, ਕਹਿਣ ਲੱਗਾ ਮੇਰੀ ਗੱਲ ਸੁਣ, ਮੈਂ ਵੀ ਜਦੋਂ ਭਰਿਆ ਸਾਂ ਮਾਲਕ ਨੇ ਮੈਨੂੰ ਪਕੜਿਆ ਨਦੀ ਉੱਤੇ ਲਿਜਾ ਕੇ, ਮੈਨੂੰ ਜਦੋਂ ਭਰਨ ਲੱਗਾ ਤੇ ਮੈਂ ਵੀ ਪਾਣੀ ਦੀ ਸਤਹ ਤੋਂ ਨੀਵਾਂ ਹੋਇਆ ਸਾਂ ਤੇ ਤਾਂ ਭਰਿਆ ਹਾਂ, ਮੈਂ ਨੀਵਾਂ ਹੋ ਕੇ ਭਰਿਆ ਤੇ ਮੇਰੇ ਕੋਲ ਜਿਹੜੇ ਨੀਵੇਂ ਹੋ ਕੇ ਆਉਂਦੇ ਨੇ ਉਹ ਭਰ ਕੇ ਚਲੇ ਜਾਂਦੇ ਨੇ। ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਸਿਮਰਨ ਕਰਦਿਆਂ ਕਰਦਿਆਂ ਆਪਣੀ ਮੈਂ ਹਉਮੈ ਨੂੰ ਹਜ਼ੂਰ ਕਹਿੰਦੇ ਨੇ ਪੂਰਨ ਤੌਰ ਤੇ ਵਲੀਨ ਕਰ ਦੇਣਾ, ਫਿਰ ਬੰਦਗੀ ਸਿਮਰਨ ਦੇ ਰਾਹ ਤੇ ਚੱਲਣਾ। ਉਹ ਭਰਪੂਰ ਪਰਮਾਤਮਾ ਹਰ ਥਾਂ ਉੱਤੇ ਜੋ ਵਿਆਪਕ ਹੈ, ਤਦ ਉਸਦਾ ਸਿਮਰਨ ਕੀਤਾ ਜਾ ਸਕੇਗਾ ਜੀ।
ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ।
ਸਿਮਰਨ ਕਰਨ ਦੇ ਨਾਲ ਹਜ਼ੂਰ ਕਹਿੰਦੇ ਨੇ ਤੇਰੇ ਜਨਮਾਂ ਜਨਮਾਂ ਦੇ ਸਾਰੇ ਪਾਪ ਕੱਟੇ ਜਾਣਗੇ, ਬੜੀ ਅੱਛੀ ਜ਼ਿੰਦਗੀ ਭਾਗਾਂ ਵਾਲੀ ਜ਼ਿੰਦਗੀ ਬਣ ਜਾਏਗੀ। ਜਿਹੜਾ ਆਪਣੇ ਜੀਵਨ ਚੋਂ ਸਾਰੇ ਪਾਪਾਂ ਨੂੰ ਧੋ ਕੇ ਜ਼ਿੰਦਗੀ ਨੂੰ ਪਵਿੱਤਰ ਕਰ ਲਵੇ, ਇਹ ਗੱਲ ਸੱਚ ਕਰਕੇ ਜਾਣਿਓ ਕਿ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹ। ਹਜ਼ੂਰ ਕਹਿੰਦੇ ਨੇ ਜਨਮਾਂ ਜਨਮਾਂ ਦੇ ਪਾਪ ਇਕੱਠੇ ਕਰਕੇ ਅੱਜ ਤੂੰ ਜ਼ਿੰਦਗੀ ਜੀ ਰਿਹਾ, ਨਾਮ ਜਪ ਕੇ ਤੇਰੇ ਸਾਰੇ ਪਾਪ ਕੱਟੇ ਜਾਣ। ਕਿਲਵਿਖ ਕਾਟਣ ਪੈ ਹਰਨ ਸੁਖ ਸਾਗਰ ਹਰ ਰਾਏ। ਚੂਕੇ ਸਿਮਰਨ ਕਰਨ ਵਾਲਾ ਪਾਪਾਂ ਨੂੰ ਧੋ ਲੈਂਦਾ ਹੈ, ਉਸਦੇ ਡਰ ਸਾਰੇ ਮੁੱਕ ਜਾਂਦੇ ਨੇ। ਅੱਜ ਦੀ ਜ਼ਿੰਦਗੀ ਵੱਲ ਝਾਤ ਮਾਰਦੇ ਆ, ਜਿਤਨਾ ਕੁ ਮਨੁੱਖ ਨੂੰ ਅੱਜ ਡਰ ਅੰਦਰ ਵਿਆਪਿਆ ਹੋਇਆ ਹੈ, ਕਈ ਵਾਰੀ ਤੇ ਇਹ ਡਰ ਆਪਣੇ ਸਰੀਰਕ ਸੰਬੰਧ ਤੋਂ ਲੈ ਕੇ ਪਰਿਵਾਰਕ ਸੰਬੰਧ ਤੇ ਪਰਲੋਕ ਤੱਕ ਦੇ ਇਸ ਡਰ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਡਰ ਵਿੱਚ ਜਨਮ ਲੈਂਦਾ, ਡਰ ਵਿੱਚ ਜੀਂਦਾ ਤੇ ਡਰ ਵਿੱਚ ਹੀ ਮਰ ਜਾਂਦਾ। ਸਤਿਗੁਰੂ ਕਹਿੰਦੇ ਨੇ ਸਿਮਰਨ ਕਰ, ਬੇਖੌਫ ਜ਼ਿੰਦਗੀ ਹੋ ਜਾਏਗੀ, ਫਿਰ ਤੈਨੂੰ ਕੋਈ ਭੈ ਨਹੀਂ ਰਹਿ ਜਾਏਗਾ। ਮੇਰੇ ਸੀਸ ਤੇ ਮੇਰੇ ਮਾਲਕ ਦਾ ਹੱਥ ਹੈ, ਮੈਨੂੰ ਡਰ ਕਿਸ ਗੱਲ ਦਾ ਹੈ। ਗੱਲ ਧਿਆਨ ਚ ਰੱਖਿਓ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਹੇ ਮੇਰੇ ਮਾਲਕ ਜੇ ਤੂੰ ਮੇਰੀ ਤਰਫ ਹੈ ਤੇ ਮੈਨੂੰ ਫਿਰ ਮੋਸ਼ਨਦਗੀ ਕਰਦੀ। ਹਜ਼ੂਰ ਨੇ ਤੇ ਇੱਥੋਂ ਤੱਕ ਗੱਲ ਸਾਨੂੰ ਸਮਝਾਈ ਹੈ ਕਿ ਜਾਨ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ, ਜਾਨ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੇ, ਜਾਨ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨੰਨ ਪਰ, ਜਾਨ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਹਥੇ ਰਹੈ, ਜਿਸ ਨੇ ਗੁਰੂ ਦੁਆਰਾ ਨਾਮ ਹਿਰਦੇ ਵਿੱਚ ਟਿਕਾ ਲਿਆ। ਹਜ਼ੂਰ ਕਹਿੰਦੇ ਨੇ ਕਿਲ ਵਿਖ ਕਾਟਨ ਭੈ ਹਰਨ ਸੁਖ ਸਾਗਰ ਹਰ ਰਾਏ, ਉਹ ਹਰੀ ਰਾਏ ਸਮੁੱਚੇ ਸੰਸਾਰ ਦਾ ਪਾਤਸ਼ਾਹ ਪਰਮਾਤਮਾ, ਉਹ ਸੁੱਖਾਂ ਦਾ ਸਾਗਰ ਹੈ, ਉਸ ਕੋਲ ਦੁੱਖ ਨਹੀਂ ਹੈ। ਧਿਆਨ ਚ ਰੱਖਿਓ, ਨਾਮ ਵਿੱਚ ਸੁੱਖ ਨੇ, ਚੂੰਕਿ ਨਾਮੀ ਕੋਲ ਸੁੱਖ ਹੀ ਸੁੱਖ ਨੇ, ਉਸ ਦੇ ਘਰ ਵਿੱਚ ਦੁੱਖ ਨਹੀਂ ਹੈ। ਕਦੇ ਵੀ ਭੁੱਲ ਕੇ ਇਹ ਨਾ ਕਹਿਣਾ ਕਿ ਰੱਬ ਨੇ ਦੁੱਖ ਕਿਉਂ ਦਿੱਤਾ ਹੈ। ਆਮ ਲੋਕਾਂ ਦੀ ਦੁਖਦ ਅਵਸਥਾ ਵਿੱਚੋਂ ਇਹ ਆਵਾਜ਼ ਨਿਕਲਦੀ ਸੁਣੀਏ ਕਿ ਰੱਬ ਨੇ ਸਾਨੂੰ ਬੜਾ ਦੁੱਖ ਦਿੱਤਾ ਹੈ, ਰੱਬ ਨੇ ਕਿਉਂ ਦੁੱਖ ਦਿੱਤਾ ਹੈ। ਧਿਆਨ ਚ ਰੱਖਿਓ, ਰੱਬ ਕੋਲ ਦੁੱਖ ਹੈ ਹੀ ਨਹੀਂ, ਫਿਰ ਸੋਚਣਾ ਪੈਂਦਾ ਵੀ ਇਹ ਦੁੱਖ ਕਿੱਥੋਂ ਆਇਆ। ਹਜ਼ੂਰ ਕਹਿੰਦੇ ਨੇ ਤੇਰੇ ਕੀਤੇ ਹੋਏ ਕਰਮਾਂ ਦਾ ਦੁੱਖ ਤੈਨੂੰ ਮਿਲਿਆ ਹੈ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹਜ਼ੂਰ ਕਹਿੰਦੇ ਨੇ ਮੈਂ ਦੱਸਦਾ ਤੈਨੂੰ ਦੁੱਖ ਕਿਉਂ ਆਇਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਰੱਬ ਦੇ ਘਰ ਸੁੱਖ ਹੀ ਸੁੱਖ ਨੇ, ਉਸ ਦਾ ਸਿਮਰਨ ਕਰ ਕਿ ਤੇਰੇ ਪਾਪ ਕੱਟੇ ਜਾਣ, ਪਾਪ ਹੀ ਤੇ ਦੁੱਖ ਬਣਦੇ ਨੇ, ਜਿਸ ਤੇ ਪਾਪ ਕੱਟੇ ਜਾਂਦੇ ਨੇ ਦੁੱਖ ਕੱਟੇ ਜਾਂਦੇ ਨੇ, ਜਿਸ ਤੇ ਦੁੱਖ ਕੱਟੇ ਜਾਂਦੇ ਨੇ ਕੋਈ ਡਰ ਨਹੀਂ ਹੈ। ਹਮੇਸ਼ਾ ਡਰਦਾ ਮਨੁੱਖ ਇਸ ਕਰਕੇ ਹੀ ਹੈ ਨਾ ਵੀ ਦੁੱਖ ਮਿਲੇਗਾ, ਤੇ ਸਤਿਗੁਰੂ ਕਹਿੰਦੇ ਨੇ ਤੇਰੇ ਕੋਲ ਸੁੱਖ ਸਾਗਰ ਪਰਮਾਤਮਾ ਹੋਵੇਗਾ, ਕੋਈ ਜ਼ਿੰਦਗੀ ਵਿੱਚ ਤੈਨੂੰ ਦੁੱਖ ਨਹੀਂ ਦੇ ਸਕੇਗਾ ਜੀ।
ਦੀਨ ਦਿਆਲ ਦੁੱਖ ਭੰਜਨੋ, ਨਾਨਕ ਨੀਤ ਧਿਆਏ।
ਦੀਨ ਦਿਆਲ ਦੁੱਖ ਭੰਜਨੋ, ਵਾਹਿਗੁਰੂ ਜੀ ਅਮੀਰਾਂ ਤੇ ਹੀ ਕਿਰਪਾ ਦ੍ਰਿਸ਼ਟੀ ਨਹੀਂ ਕਰਦੇ। ਧਿਆਨ ਚ ਰੱਖਿਓ, ਵਾਹਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਜਿਹੜਾ ਵੀ ਆ ਜਾਏ, ਅਮੀਰ ਆ ਜਾਏ ਗਰੀਬ ਆ ਜਾਏ, ਪਰ ਸ਼ਰਤ ਇਹ ਹੈ ਜੋ ਵੀ ਆਏ ਨਿਮਾਣਾ ਬਣ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਏ, ਦੀਨ ਬਣ ਕੇ ਆ ਜਾਏ, ਉਹ ਦਇਆ ਦੇ ਘਰ ਵਿੱਚ ਭਰ ਕੇ ਉਸ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਨੇ। ਦੀਨ ਦਿਆਲ ਦੁੱਖ ਭੰਜਨੋ, ਨਾਨਕ ਨੀਤ ਧਿਆਏ। ਮੈਂ ਜਦੋਂ ਇਤਿਹਾਸ ਦੀ ਉਹ ਵਾਰਤਾ ਪੜ੍ਹਦਾ ਹਾਂ ਨਾ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਲਾਲ ਦਾ ਮੁੱਲ ਪਵਾਉਣ ਵਾਸਤੇ ਭੇਜਿਆ ਸੀ, ਸਾਲਸਰਾਏ ਜੋਹਰੀ ਕੋਲ ਪੁੱਜਿਆ, ਇਸ ਲਾਲ ਦੇ ਦੀਦਾਰ ਕੀਤੇ ਨੇ, ਸਾਲਸਰਾਏ ਜੋਹਰੀ ਨੇ 100 ਰੁਪਇਆ ਆਪਣੀ ਜੇਬ ਵਿੱਚੋਂ ਕੱਢ ਕੇ ਮਰਦਾਨੇ ਦੀ ਤਲੀ ਉੱਤੇ ਰੱਖਿਆ, ਪਰ ਭਾਈ ਮਰਦਾਨਾ ਜੀ ਨੇ ਇਨਕਾਰ ਕੀਤਾ ਕਿ ਮੈਂ ਵੇਚਣ ਲਈ ਨਹੀਂ ਆਇਆ। ਸਾਲਸਰਾਏ ਜੋਹਰੀ ਨੇ ਆਖਿਆ ਸੀ ਮੈਂ 100 ਰੁਪਇਆ ਇਸ ਦਾ ਮੁੱਲ ਨਹੀਂ ਦੇ ਰਿਹਾ, ਬਲਕਿ ਇਹ 100 ਰੁਪਇਆ ਇਸ ਦੀ ਦਰਸ਼ਨੀ ਭੇਟ ਦੇ ਰਿਹਾ। ਦਰਸ਼ਨੀ ਭੇਟ, ਲਾਲ ਵੀ ਲੈ ਜਾ, 100 ਰੁਪਇਆ ਵੀ ਲੈ ਜਾ, ਮੈਂ ਜ਼ਿੰਦਗੀ ਵਿੱਚ ਐਸਾ ਲਾਲ ਨਹੀਂ ਦੇਖਿਆ। ਮੇਰੇ ਗੁਰੂ ਆਖਿਆ ਸੀ ਜੋ ਲਾਲ 100% ਜਗਦਾ ਕਦੀ ਕਿਤੇ ਦੇਖ ਲੇਵੇ, ਉਸ ਦੇ ਦੀਦਾਰ ਐਵੇਂ ਨਾ ਕਰੀ। ਕਹਿਣ ਲੱਗਾ ਪਹਿਲੀ ਵਾਰੀ ਐਸਾ ਲਾਲ ਦੇਖਿਆ ਜਿਹੜਾ ਪੂਰਨ ਤੌਰ ਤੇ ਜਗਮਗਾ ਰਿਹਾ, ਇਹ 100 ਰੁਪਇਆ ਇਸ ਦੀ ਦਰਸ਼ਨੀ ਭੇਟ। ਮਰਦਾਨਾ ਆਖੇ ਮੇਰੇ ਗੁਰੂ ਦਾ ਹੁਕਮ ਹੈ, ਮੈਂ ਨਹੀਂ ਲੈਣਾ। ਇੱਕ ਗੱਲ ਧਿਆਨ ਚ ਰੱਖ ਲਿਓ, ਜਦੋਂ ਸਿੱਖ ਗੁਰੂ ਦੇ ਹੁਕਮ ਦੀ ਤਾਮੀਲ ਕਰਦਾ ਹੈ, ਗੁਰੂ ਅੰਗ ਸੰਗ ਰਹਿੰਦੇ ਨੇ, ਜੋ ਸਿੱਖ ਗੁਰੂ ਦੇ ਉਪਦੇਸ਼ ਉੱਤੇ ਚੱਲਦਾ ਹੈ, ਗੁਰੂ ਬਰਕਤ ਨਾਲ ਉਸ ਦੀ ਝੋਲੀ ਭਰ ਦਿੰਦੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ ਨਹੀਂ ਮੈਂ 100 ਰੁਪਇਆ ਨਹੀਂ ਲੈਣਾ। ਕਹਿਣ ਲੱਗੇ ਬੜੀ ਜਿੱਦ ਬਜਿੱਦ ਤੋਂ ਬਾਅਦ ਅਖੀਰ ਸਾਲਸਰਾਏ ਨੇ ਫੈਸਲਾ ਕੀਤਾ, ਮੈਂ ਆਪਣੇ ਨੌਕਰ ਨੂੰ ਭੇਜਦਾ ਹਾਂ, ਇਹ ਨੌਕਰ ਇਹਨਾਂ ਦੇ ਨਾਲ ਜਾ ਕੇ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਜਾ ਕੇ ਇਹ ਭੇਟ ਅੱਗੇ ਰੱਖ ਕੇ ਨਮਸਕਾਰ ਕਰੇ ਤੇ ਮੈਂ ਵੀ ਚਲਾ ਜਾਂਦਾ ਹਾਂ। ਮਨ ਵਿੱਚ ਇੱਕ ਗੱਲ ਸੋਚੀ ਸੀ, ਜਿਨ੍ਹਾਂ ਦਾ ਚੇਲਾ ਇਹੋ ਜਿਹਾ 100 ਰੁਪਇਆ ਨਹੀਂ ਲੈਂਦਾ। ਧਿਆਨ ਚ ਰੱਖਿਓ, ਇਹ 100 ਰੁਪਇਆ ਕੋਈ ਛੋਟੀ ਗੱਲ ਨਹੀਂ ਸੀ। ਜੇ ਇੰਜ ਕਹਿ ਲਈਏ ਕਿ ਸ਼ਾਇਦ ਅੱਜ ਦੇ 1 ਲੱਖ ਰੁਪਈਏ ਜਿੱਡਾ ਇੰਡੀਆ ਦੇ ਹਿਸਾਬ ਮੁਤਾਬਕ ਵੀ ਗਿਣ ਲਈਏ ਤੇ ਕੋਈ ਘੱਟ ਗੱਲ ਨਹੀਂ ਹੋਵੇਗੀ। ਇਹ 100 ਰੁਪਈਆ ਮੈਂ ਦਰਸ਼ਨੀ ਭੇਟ ਦਿੰਦਾ, ਇਹ ਲੈਣ ਲਈ ਤਿਆਰ ਨਹੀਂ ਹੈ। ਇਤਨਾ ਤਿਆਗ, ਇਤਨਾ ਪੈਸੇ ਤੋਂ ਦੂਰ ਦੀ ਬਿਰਤੀ। ਆਪਣੇ ਨੌਕਰ ਨੂੰ ਭੇਜਿਆ, ਅਧਰਕਾ ਨੌਕਰ ਭਾਈ ਮਰਦਾਨਾ ਜੀ ਦੇ ਨਾਲ ਚੱਲ ਪਿਆ। ਥਾਲੀ ਵਿੱਚ ਮਠਿਆਈ ਰੱਖੀ ਹੈ, ਕੁਛ ਫਲ ਰੱਖੇ ਨੇ, 100 ਰੁਪਈਆ ਰੱਖਿਆ, ਉੱਪਰ ਇੱਕ ਰੁਮਾਲ ਪਾਇਆ, ਤੇ ਬੜੇ ਅਦਬ ਦੇ ਨਾਲ ਜਦੋਂ ਅਧਰਕਾ ਨੌਕਰ ਚੱਲ ਪਿਆ ਤੇ ਗੱਲ ਮਾਲਕ ਦੀ ਤੇ ਭਾਈ ਮਰਦਾਨੇ ਦੀ, ਅਧਰਕੇ ਨੌਕਰ ਨੇ ਵੀ ਕੰਨਾਂ ਰਾਹੀਂ ਸੁਣੀ ਸੀ ਬਈ ਕਮਾਲ ਦੇ ਉਹ ਗੁਰੂ ਨੇ ਜਿਨ੍ਹਾਂ ਦੀ ਮਹਿਮਾ ਮੇਰਾ ਮਾਲਕ ਪਿਆ ਗਾਉਂਦਾ ਸੀ, ਜਿਨ੍ਹਾਂ ਦੀ ਮਹਿਮਾ ਇਹ ਭਾਈ ਮਰਦਾਨਾ ਜੀ ਪਏ ਗਾ ਰਹੇ ਨੇ। ਅੰਦਰ ਜਦੋਂ ਭਾਵਨਾ ਤੇ ਪ੍ਰੇਮ ਵਿੱਚ ਭਰ ਕੇ ਅਧਰਕਾ ਨੌਕਰ ਭਾਈ ਮਰਦਾਨਾ ਜੀ ਦੇ ਨਾਲ ਨਾਲ ਜਾ ਰਿਹਾ ਜਾਂ ਗੁਰੂ ਨਾਨਕ ਮਹਾਰਾਜ ਜੀ ਦੇ ਪਾਸ ਪੁੱਜਿਆ ਹੈ ਅਧਰਕਾ ਨੌਕਰ, ਉਸ ਸਮੇਂ ਉਹ ਥਾਲੀ ਭੇਟ ਅੱਗੇ ਰੱਖਦਿਆਂ ਇਸ ਸੋਚ ਵਿੱਚ ਡੁੱਬ ਗਿਆ, ਮਨਾ ਇਤਨੇ ਮਹਾਨ ਕਾਮਲ ਗੁਰੂ ਹੋਣ ਤੇ ਤੇਰੀ ਆਪਣੀ ਭੇਟਾ ਵਿੱਚ ਕੋਈ ਵੀ ਨਾ ਹੋਵੇ। ਇਹ ਥਾਲ ਮਾਲਕ ਦਾ, ਮਠਿਆਈ ਤੇ ਫਲ ਮਾਲਕ ਦੇ, ਰੁਪਈਏ ਮੇਰੇ ਮਾਲਕ ਦੇ, ਮੇਰਾ ਤੇ ਕੁਛ ਵੀ ਨਹੀਂ। ਹੁਣ ਗੱਲ ਜਰਾ ਧਿਆਨ ਚ ਰੱਖਿਓ, ਮੇਰਾ ਕੁਛ ਵੀ ਨਹੀਂ ਦੀ ਭਾਵਨਾ ਨੇ ਪ੍ਰੇਮ ਵਿੱਚ ਉਸ ਨੂੰ ਇਤਨਾ ਭਰ ਦਿੱਤਾ, ਇਤਨਾ ਭਰ ਦਿੱਤਾ ਕਿ ਜਾਂ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਭੇਟ ਰੱਖ ਕੇ ਹੱਥ ਜੋੜ ਕੇ ਬੜੇ ਅਦਬ ਤੇ ਸਨਮਾਨ ਨਾਲ ਨਮਸਕਾਰ ਕੀਤੀ। ਹੁਣ ਧਿਆਨ ਚ ਰੱਖਿਓ, ਨਮਸਕਾਰ ਅਧਰਕੇ ਨੌਕਰ ਦੀ ਆਪਣੀ ਸੀ, ਮੱਥਾ ਜਿਹੜਾ ਟੇਕਿਆ ਉਹ ਆਪਣਾ ਸੀ, ਜਿਹੜੀ ਭਾਵਨਾ ਵਿੱਚ ਰੱਖ ਕੇ ਮੱਥਾ ਟੇਕਿਆ